ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 30 ਅਪ੍ਰੈਲ 18 ਵਿਸਾਖ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਹਾਈਕੋਰਟ ਨੇ ਕਿਹਾ ਮੁੱਖ ਮੰਤਰੀ ਅਹੁਦੇ 'ਤੇ ਬੈਠੇ ਸ਼ਖਸ ਦੀ ਗੈਰ ਮੌਜੂਦਗੀ ਠੀਕ ਨਹੀਂ। ਸੁਪਰੀਮ ਕੋਰਟ ਨੇ ਪੁੱਛਿਆ ਬੇਲ ਲਈ ਅਰਜ਼ੀ ਕਿਉਂ ਨਹੀਂ ਦਿੱਤੀ। ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਦਿੱਲੀ ਪੁਲਿਸ ਨੇ ਸੱਦਿਆ। ਵੱਖਵਾਦੀ ਨਾਰਿਆਂ 'ਤੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੰਮਣ। ਘੱਟ ਵੋਟਿੰਗ ਦੇ ਪਿੱਛੇ ਵਜ੍ਹਾ ਤੇਜ਼ ਗਰਮੀ, ਵੋਟਰਾਂ ਦੀ ਉਦਾਸੀਨਤਾ ਜਾਂ ਕੁਝ ਹੋਰ? ਇਲੈਕਸ਼ਨ ਕਮਿਸ਼ਨ ਦੀ ਟੈਨਸ਼ਨ ਵਧੀ। ਤੀਜੇ ਗੇੜ ਦੇ 1352 ਉਮੀਦਵਾਰਾਂ ਵਿੱਚੋਂ 18% ਦੇ ਅਪਰਾਧਿਕ ਮਾਮਲੇ, 392 ਨੇ ਕਰੋੜਪਤੀ। ਸੂਰਤ ਮਗਰੋਂ ਹੁਣ ਇੰਦੌਰ ਕਾਂਗਰਸ ਉਮੀਦਵਾਰ ਅਕਸ਼ੇ ਕਾਂਤੀ ਨੇ ਪਰਚਾ ਵਾਪਸ ਲਿਆ। ਭਗਵੰਤ ਮਾਨ ਨੇ ਆਖਿਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਹੰਸਰਾਜ ਹੰਸ ਨੇ ਆਖਿਆ ਮੈਂ ਕਿਸਾਨਾਂ ਅਤੇ ਪੰਜਾਬੀਅਤ ਖਿਲਾਫ਼ ਕਦੇ ਨਹੀਂ ਬੋਲਿਆ। ਸੁਖਬੀਰ ਨੇ ਆਖਿਆ ਪੰਜਾਬ ਦੇ ਹਿੱਤਾਂ ਕਾਰਨ ਭਾਜਪਾ ਨਾਲ ਗੱਠਜੋੜ ਨਹੀਂ ਕੀਤਾ। ਹੁਣ ਖਬਰਾਂ ਦੀ ਵਿਸਥਾਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਦਿੱਲੀ ਸਰਕਾਰ ਦੀ ਸਥਿਤੀ ਅਤੇ ਦਿੱਲੀ ਹਾਈਕੋਰਟ ਜੋ ਜ਼ਬਾਨੀ ਟਿੱਪਣੀਆਂ ਕਰ ਰਿਹਾ ਹੈ ਉਸਨੇ ਇਸ ਹੁਕਮ ਦਾ ਹਿੱਸਾ ਇਸ ਨੂੰ ਬਣਾ ਦਿੱਤਾ ਹੈ। ਅਦਾਲਤ ਨੇ ਆਖਿਆ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਸਰਕਾਰ ਕੰਮਕਾਜ ਕਰਨ ਤੋਂ ਰੁਕ ਗਈ ਸੀ। ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਉਪਚਾਰਕ ਨਹੀਂ, ਉਹਨਾਂ ਨੂੰ 24 ਘੰਟੇ ਉਪਲਬਧ ਰਹਿਣਾ ਪੈਂਦਾ ਅਤੇ ਇਹ ਰਾਸ਼ਟਰ ਹਿੱਤ ਅਤੇ ਜਨਹਿਤ ਦੋਨਾਂ ਦੀ ਮੰਗ ਹੈ। ਇਸ ਅਹੁਦੇ 'ਤੇ ਬੈਠਾ ਸ਼ਖਸ ਲੰਬੇ ਸਮੇਂ ਤੱਕ ਗੈਰ ਮੌਜੂਦ ਨਾ ਰਹੇ। MCD ਸਕੂਲਾਂ ਦੇ ਬੱਚਿਆਂ ਲਈ ਨਵੇਂ ਸੈਸ਼ਨ ਦੀਆਂ ਕਿਤਾਬਾਂ, ਲਿਖਣ ਪੜ੍ਹਨ ਦੇ ਸਮਾਨ ਆਦਿ ਦੇ ਖਰਚੇ ਦੀ ਵਿਵਸਥਾ ਕਰਦਿਆਂ ਹੋਇਆਂ ਅਦਾਲਤ ਨੇ ਆਖਿਆ ਕਿ ਕੇਜਰੀਵਾਲ ਦਾ ਮੁੱਖ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਫੈਸਲਾ ਨਿੱਜੀ ਹੈ। ਉਹਨਾਂ ਦੀ ਗੈਰ ਮੌਜੂਦਗੀ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਹੀਂ ਬਣ ਸਕਦੀ, ਇਹ ਬੱਚਿਆਂ ਦਾ ਸੰਵਿਧਾਨਕ ਅਧਿਕਾਰ ਹੈ। MCD ਕਮਿਸ਼ਨਰ 5 ਕਰੋੜ ਦੀ ਹੱਦ ਤੋਂ ਇਸ ਨੂੰ ਵਧਾਉਂਦਿਆਂ ਹੋਇਆਂ ਬਿਨਾਂ ਜ਼ਰੂਰੀ ਖਰਚੇ ਤੁਰਤ ਚੁੱਕਣ। ਖਰਚਾ ਕਾਨੂੰਨੀ ਆਡਿਟ 'ਤੇ ਨਿਰਭਰ ਰਹੇਗਾ। ਅਦਾਲਤ ਨੇ ਆਖਿਆ ਕਿ ਇਹ ਕਹਿਣਾ ਠੀਕ ਨਹੀਂ ਕਿ ਚੋਣ ਜ਼ਾਬਤੇ ਦੌਰਾਨ ਅਹਿਮ ਫੈਸਲੇ ਨਹੀਂ ਲਏ ਜਾ ਸਕਦੇ, ਨੀਤੀਗਤ ਫੈਸਲੇ ਨਹੀਂ ਲਏ ਜਾ ਸਕਦੇ, ਲੇਕਿਨ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਜ਼ਰੂਰੀ ਫੈਸਲੇ ਲੈਣੇ ਪੈਂਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ਼ ਅਰਜ਼ੀ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਵਾਲ ਕੀਤਾ ਕਿ ਤੁਸੀਂ ਟ੍ਰਾਇਲ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਖਲ ਕਿਉਂ ਨਹੀਂ ਕੀਤੀ। ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ। ਉਹਨਾਂ ਅਦਾਲਤ ਨੂੰ ਆਖਿਆ ਕਿ ਮੇਰੀ ਗ੍ਰਿਫਤਾਰੀ ਨਾਜਾਇਜ਼ ਹੈ, ਜਿਸ ਬਿਆਨ ਦੇ ਆਧਾਰ 'ਤੇ ਗ੍ਰਿਫਤਾਰੀ ਹੋਈ ਹੈ ਇਹ ਬਿਆਨ 1.5 ਸਾਲ ਪਹਿਲਾਂ ਲਿਆ ਗਿਆ ਸੀ ਅਤੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਉਹਨਾਂ ਆਖਿਆ ਕਿ ਮੇਰੀ ਗ੍ਰਿਫਤਾਰੀ ਹੋਈ। ਉਹਨਾਂ ਆਖਿਆ ਕਿ ਮੇਰੇ ਖਿਲਾਫ਼ ਕੋਈ ਸਬੂਤ ਵੀ ਨਹੀਂ। ਕੇਜਰੀਵਾਲ ਦਿੱਲੀ ਐਕਸਾਈਜ਼ ਨੀਤੀ ਨਾਲ ਸੰਬੰਧਿਤ ਮਨੀ ਲੈਂਡਰਿੰਗ ਦੇ ਦੋਸ਼ ਵਿੱਚ ਫਿਲਹਾਲ ਜੇਲ੍ਹ ਵਿੱਚ ਬੰਦ ਨੇ। ਹਾਈਕੋਰਟ ਨੇ ਆਖਿਆ ਕਿ ਗ੍ਰਿਫਤਾਰੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਉਹਨਾਂ ਦਾ ਨਿੱਜੀ ਫੈਸਲਾ, ਲੇਕਿਨ ਉਹਨਾਂ ਦੀ ਗੈਰ ਮੌਜੂਦਗੀ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਨਹੀਂ ਪਾ ਸਕਦੀ। 35 ਸਾਲ ਤੋਂ ਇੰਦੌਰ ਲੋਕ ਸਭਾ ਸੀਟ 'ਤੇ ਜਿੱਤ ਦੀ ਗੱਲ ਕਰ ਲਈ ਕਾਂਗਰਸ ਦੇ ਉਮੀਦਵਾਰ ਅਕਸ਼ੇ ਕਾਂਤੀ ਨੇ ਸੋਮਵਾਰ ਨੂੰ ਨਾਮਜ਼ਦਗੀ ਵਾਪਸ ਨੂੰ ਆਖਰੀ ਦਿਨ ਆਪਣਾ ਪਰਜਾ ਵਾਪਸ ਲੈ ਲਿਆ। ਉਹਨਾਂ BJP ਦਾ ਪੱਲਾ ਫੜ ਲਿਆ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਅਕਸ਼ੇ ਕਾਂਤੀ ਨੇ ਸਥਾਨਕ BJP ਵਿਧਾਇਕ ਰਮੇਸ਼ ਮੰਦੈਲਾ ਦੇ ਨਾਲ DM ਦਫ਼ਤਰ ਵਿੱਚ ਪਹੁੰਚ ਕੇ ਪਰਚਾ ਵਾਪਸ ਲਿਆ। ਉਮੀਦਵਾਰਾਂ ਲਈ ਨਾਮ ਵਾਪਸ ਲੈਣ ਦੀ ਆਖਰੀ ਤਰੀਕ ਕੱਲ੍ਹ 29 ਅਪ੍ਰੈਲ ਸੀ। ਇਸੇ ਵਿਚਕਾਰ ਸੂਬੇ ਦੇ ਕੈਬਨਿਟ ਮੰਤਰੀ ਕੈਲਾਸ਼ ਵਿਜੇ ਵਰਗੀਆ ਨੇ ਉਹ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਇਕੱਠੇ ਬੈਠੇ ਕਾਰ ਵਿੱਚ ਨਜ਼ਰ ਆ ਰਹੇ ਨੇ। ਪਿਛਲੇ ਦਿਨੀ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਤੋਂ BJP ਦੇ ਮੁਕੇਸ਼ ਦਲਾਲ ਨੂੰ ਨਿਰਵਿਰੋਧ ਜੇਤੂ ਐਲਾਨ ਕਰ ਦਿੱਤਾ ਸੀ। ਇਸ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਦਾ ਨਾਮਜ਼ਦਗੀ ਰਿਟਰਨਿੰਗ ਅਫਸਰ ਨੇ ਰੱਦ ਕਰ ਦਿੱਤਾ ਸੀ। ਕਾਂਗਰਸ ਨੇ ਇੰਦੌਰ ਦੇ ਆਪਣੇ ਲੋਕ ਸਭਾ ਉਮੀਦਵਾਰ ਅਕਸ਼ੇ ਕਾਂਤੀ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ BJP 'ਤੇ ਲੋਕਤੰਤਰ ਦਾ ਚੀਰਹਰਨ ਕਰਨ ਦਾ ਦੋਸ਼ ਲਾਉਂਦਿਆਂ ਪਾਰਟੀ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਦਾਅਵਾ ਕੀਤਾ ਕਿ BJP ਦੇ ਸਿਖਰਲੇ ਨੇਤਾ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਅਤੇ ਮਾਮਲਾ ਦਰਜ ਕਰਾਉਣ ਲਈ ਕੰਮ ਕਰ ਰਹੇ ਨੇ। ਕੈਨੇਡਾ ਦੇ ਟੋਰਾਂਟੋ ਵਿੱਚ ਖਾਲਸਾ ਦਿਵਸ ਅਤੇ ਸਿੱਖਾਂ ਦੇ ਸਿਰਜਣਾ ਦਿਵਸ ਦੇ ਪ੍ਰੋਗਰਾਮ ਵਿੱਚ ਵੱਖਵਾਦੀ ਨਾਅਰਿਆਂ ਤੋਂ ਬਾਅਦ ਭਾਰਤ ਨੇ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਵੀ ਤਲਬ ਕੀਤਾ। ਇਹ ਨਾਅਰੇਬਾਜ਼ੀ ਐਤਵਾਰ ਨੂੰ ਉਸ ਵਕਤ ਹੋਈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਅੱਗੇ ਵਧੇ। ਭਾਰਤੀ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਇਹ ਮਾਮਲਾ ਇੱਕ ਵਾਰ ਫਿਰ ਦਿਖਾਉਂਦਾ ਹੈ ਕਿ ਕਿਵੇਂ ਕੈਨੇਡਾ ਦੀ ਰਾਜਨੀਤੀ ਵਿੱਚ ਵੱਖਵਾਦ, ਦਹਿਸ਼ਤਗਰਦੀ ਅਤੇ ਹਿੰਸਾ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ। ਇਹ ਨਾ ਸਿਰਫ ਭਾਰਤ ਕੈਨੇਡਾ ਦੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਕੈਨੇਡਾ ਵਿੱਚ ਆਪਣੇ ਨਾਗਰਿਕਾਂ ਲਈ ਹਿੰਸਾ ਅਤੇ ਅਪਰਾਧ ਦੇ ਮਾਹੌਲ ਨੂੰ ਵੀ ਹੁਲਾਰਾ ਦਿੰਦਾ ਹੈ। ਦਰਅਸਲ ਹਰ ਸਾਲ ਕੈਨੇਡਾ ਵਿੱਚ ਖਾਲਸਾ ਡੇ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ। ਜਦੋਂ ਉਹ ਭਾਸ਼ਣ ਦੇਣ ਲਈ ਅੱਗੇ ਵਧੇ ਤਾਂ ਭੀੜ ਵਿੱਚੋਂ ਵੱਖਵਾਦ ਦੇ ਸਮਰਥਨ ਵਿੱਚ ਨਾਅਰੇ ਲਾਏ ਗਏ। ਕੈਨੇਡਾ ਵਿੱਚ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹੋਇਆਂ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੰਦਿਆਂ ਹੋਇਆਂ ਆਖਿਆ ਕਿ ਸਰਕਾਰ ਹਰ ਕੀਮਤ 'ਤੇ ਉਹਨਾਂ ਦੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਰਾਖੀ ਲਈ ਹਮੇਸ਼ਾ ਮੌਜੂਦ ਆ। ਉਹਨਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਕੈਨੇਡਾ ਦੀ ਸਭ ਤੋਂ ਵੱਡੀ ਸ਼ਕਤੀ ਦੀ ਇਹੀ ਵਿਭਿੰਨਤਾ ਹੈ। ਜ਼ਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਇੱਕ ਤਣਾਅ ਦੇਖਣ ਨੂੰ ਵੀ ਮਿਲਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਡਿਟ ਵੀਡੀਓ ਨੂੰ ਸਰਕੂਲੇਟ ਕਰਕੇ ਦੇਸ਼ ਵਿੱਚ ਮਾਹੌਲ ਵਿਗਾੜਨ ਦੇ ਮਾਮਲੇ ਵਿੱਚ ਦਰਜ FIR ਤੋਂ ਬਾਅਦ ਦਿੱਲੀ ਪੁਲਿਸ ਦੀ ਜਾਂਚ ਤੇਜ਼ੀ ਨਾਲ ਹੋ ਰਹੀ ਹੈ। ਦਿੱਲੀ ਪੁਲਿਸ ਦੇ ਸਾਈਬਰ ਵਿੰਗ ਨੇ FIR ਦਰਜ ਕਰਕੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਨੋਟਿਸ ਭੇਜਿਆ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਨਾਲ ਜੁੜੇ ਮਾਮਲੇ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਰਾਮਤ ਰੈਡੀ ਨੂੰ 1 ਮਈ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਣ ਦਿੱਤੇ ਨੇ। ਉਹਨਾਂ ਨੂੰ ਮੋਬਾਈਲ ਫੋਨ ਹੋਰ ਇਲੈਕਟ੍ਰੋਨਿਕ ਗੈਜਟ ਸਾਥ ਲਿਆਉਣ ਲਈ ਆਖਿਆ। ਇਸੇ ਵਿਚਕਾਰ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੁਲਿਸ ਦੇ ਨੋਟਿਸ ਤੋਂ ਡਰਾਂਗੇ ਨਹੀਂ। ਸੂਤਰਾਂ ਮੁਤਾਬਕ ਟਵਿੱਟਰ ਪਲੇਟਫਾਰਮ ਉਹਨਾਂ ਸਾਰੇ ਹੈਂਡਲ ਯੂਜ਼ਰ ਦੀ ਜਾਣਕਾਰੀ ਮੰਗੀ ਹੈ ਜਿਨ੍ਹਾਂ ਦੀ ਫਰਜ਼ੀ ਵੀਡੀਓ ਨੂੰ ਵਾਇਰਲ ਕਰਨ ਵਿੱਚ ਭੂਮਿਕਾ ਹੈ। ਦਿੱਲੀ ਪੁਲਿਸ ਦੀ ਟੀਮ ਐਤਵਾਰ ਨੂੰ ਤੇਲੰਗਾਨਾ ਰਵਾਨਾ ਹੋ ਗਈ। 5 ਤੋਂ ਵੱਧ ਲੋਕਾਂ ਨੂੰ ਪੁਲਿਸ ਨੋਟਿਸ ਦੇਵੇਗੀ। ਇਹਨਾਂ ਵਿੱਚ ਕੁਝ ਕਾਂਗਰਸ ਦੇ ਨੇਤਾ ਅਤੇ ਹੋਰ ਲੋਕ ਸ਼ਾਮਲ ਹੈ। ਇਹ ਉਹ ਲੋਕ ਹੈ ਜਿਨ੍ਹਾਂ ਐਡਿਟ ਵੀਡੀਓ ਸ਼ੇਅਰ ਕੀਤੀ। ਵਾਇਰਲ ਫੇਕ ਵੀਡੀਓ ਵਿੱਚ ਗ੍ਰਹਿ ਮੰਤਰੀ ਦੇ ਹਵਾਲੇ ਨਾਲ SC ST ਅਤੇ OBC ਦੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਦਿਖਾਈ ਗਈ ਸੀ। ਮਾਮਲੇ ਵਿੱਚ ਗੁਹਾਟੀ ਵਿੱਚ ਰੀਤਮ ਸਿੰਘ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। BJP ਨੇ ਚੋਣ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਕਿ ਕਾਂਗਰਸ ਨੇ ਅਮਿਤ ਸ਼ਾਹ ਦਾ ਡੀਪ ਫੇਕ ਵੀਡੀਓ ਸਰਕੂਲੇਟ ਕੀਤਾ। ਪਾਰਟੀ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉੱਧਰ ਕਾਂਗਰਸ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਸੂਬਿਆਂ ਵਿੱਚ ਸਾਡੀ ਸਰਕਾਰ ਹੈ ਅਸੀਂ ਵੀ ਉੱਥੇ BJP ਨੇਤਾਵਾਂ 'ਤੇ ਇਸੇ ਤਰ੍ਹਾਂ ਦੇ ਐਕਸ਼ਨ ਲਵਾਂਗੇ। ਸੁਪਰੀਮ ਕੋਰਟ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਖਿਲਾਫ਼ ਅਰਜ਼ੀ 'ਤੇ ED ਨੂੰ ਨੋਟਿਸ ਜਾਰੀ ਕੀਤਾ ਅਤੇ ਸੁਣਵਾਈ ਲਈ 6 ਮਈ ਦੀ ਤਰੀਕ ਤੈਅ ਕੀਤੀ। ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ 6 ਮਈ ਨੂੰ ਮਾਮਲੇ ਦੀ ਸੁਣਵਾਈ ਕਰਾਂਗੇ। ਇਸੇ ਦੌਰਾਨ ਝਾਰਖੰਡ ਹਾਈ ਕੋਰਟ ਲਈ ਇਹ ਮਾਮਲਾ ਓਪਨ ਹੈ। ਉਹਨਾਂ ਆਖਿਆ ਕਿ ਉਹ ਮਾਮਲੇ ਵਿੱਚ ਫੈਸਲਾ ਦੇ ਸਕਦੇ ਨੇ। ਦੇਸ਼ ਵਿੱਚ 7 ਗੇੜਾਂ ਵਿੱਚ ਹੋ ਰਹੀਆਂ ਲੋਕ ਸਭਾ ਚੋਣਾਂ ਪ੍ਰਕਿਰਿਆ ਤਹਿਤ ਹੁਣ ਤੱਕ 2 ਗੇੜਾਂ ਲਈ ਵੋਟਿੰਗ ਹੋ ਚੁੱਕੀ ਹੈ। ਦੋਨਾਂ ਗੇੜਾਂ ਵਿੱਚ ਵੋਟਿੰਗ 2019 ਦੇ ਮੁਕਾਬਲੇ ਘੱਟ ਹੋਈ। ਖੁਦ ਚੋਣ ਕਮਿਸ਼ਨ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨਜ਼ਰ ਆ ਰਿਹਾ ਕਿ ਆਖਿਰ ਲੋਕ ਵੋਟ ਦੇਣ ਘਰਾਂ ਵਿੱਚੋਂ ਕਿਉਂ ਨਹੀਂ ਨਿਕਲ ਰਹੇ। ਕੀ ਇਸ ਦੇ ਪਿੱਛੇ ਤੇਜ਼ ਗਰਮੀ ਵੱਡਾ ਕਾਰਨ ਹੈ ਜਾਂ ਫਿਰ ਵੋਟਰਾਂ ਵਿੱਚ ਉਦਾਸੀਨਤਾ ਜਾਂ ਫਿਰ ਕੁਝ ਹੋਰ? ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਵੱਖ ਵੱਖ ਆਗੂਆਂ ਨਾਲ ਗੱਲਬਾਤ ਕੀਤੀ ਗਈ। ਚੋਣ ਕਮਿਸ਼ਨ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ OP ਰਾਵਤ ਦਾ ਕਹਿਣਾ ਹੈ ਕਿ ਘੱਟ ਵੋਟਿੰਗ ਦੇ ਪਿੱਛੇ ਗਰਮੀ ਭਾਵੇਂ ਵੱਡਾ ਕਾਰਨ ਵੀ ਨਾ ਹੋਵੇ ਲੇਕਿਨ ਇੱਕ ਕਾਰਨ ਜ਼ਰੂਰ ਹੈ ਕਿ ਕਈ ਸਾਲਾਂ ਬਾਅਦ ਅਪ੍ਰੈਲ ਮਹੀਨੇ ਵਿੱਚ ਇੰਨੀ ਤੇਜ਼ ਗਰਮੀ ਪਈ ਜਿਸ ਵਿੱਚ ਕੁਝ ਫਰਕ ਪੈਂਦਾ ਦਿਖਾਈ ਦੇ ਰਿਹਾ ਸੀ। ਵੋਟਰਾਂ ਦੇ ਸੰਸਥਾਪਕ ਸੰਪਾਦਕ ਜਸਵੰਤ ਦੇਸ਼ਮੁਖ ਦਾ ਕਹਿਣਾ ਕਿ ਘੱਟ ਤੋਂ ਘੱਟ ਉਹ ਤਾਂ ਗਰਮੀ ਦੀ ਵਜ੍ਹਾ ਨਾਲ ਵੋਟਿੰਗ ਘੱਟ ਹੋਣ ਦਾ ਕਾਰਨ ਵੱਡਾ ਨਹੀਂ ਮੰਨਦੇ। ਜੇਕਰ ਅਜਿਹਾ ਹੁੰਦਾ ਤਾਂ ਫਿਰ ਸਵੇਰੇ ਅਤੇ ਸ਼ਾਮ ਨੂੰ ਵੋਟਿੰਗ ਪਰਸੈਂਟ ਜ਼ਿਆਦਾ ਹੁੰਦਾ ਜੋ ਹੁਣ ਤੱਕ ਟ੍ਰੈਂਡ ਵਿੱਚ ਦਿਖਾਈ ਨਹੀਂ ਦਿੱਤਾ। ਫਿਰ ਅਜਿਹੇ ਵਿੱਚ ਵੋਟਿੰਗ ਘੱਟ ਹੋਣ ਦੇ ਪਿੱਛੇ ਕੇਵਲ ਗਰਮੀ ਇੱਕ ਵੱਡਾ ਕਾਰਨ ਹੀ ਕਿਹਾ ਜਾ ਸਕਦਾ। ਇਸ ਦੇ ਪਿੱਛੇ ਹੋਰ ਵੀ ਵਜ੍ਹਾ ਨੇ ਜਿਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਹੈ। 7 ਗੇੜਾਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਪਹਿਲੇ ਅਤੇ ਦੂਜੇ ਗੇੜ ਲਈ ਵੋਟਾਂ ਦਾ ਦਿਨ ਸ਼ੁੱਕਰਵਾਰ ਰਿਹਾ। ਇਸੇ ਤਰ੍ਹਾਂ ਚੌਥੇ ਗੇੜ ਵਿੱਚ ਸੋਮਵਾਰ ਨੂੰ, 5ਵੇਂ ਗੇੜ ਵਿੱਚ ਸੋਮਵਾਰ ਅਤੇ 6ਵੇਂ ਅਤੇ 7ਵੇਂ ਗੇੜ ਲਈ ਐਤਵਾਰ ਨੂੰ ਸ਼ਨੀਵਾਰ ਨੂੰ ਵੋਟਿੰਗ ਹੋਏਗੀ। ਕੇਵਲ 3ਜੇ ਗੇੜ ਲਈ ਵੋਟਿੰਗ ਦਾ ਦਿਨ ਮੰਗਲਵਾਰ ਰੱਖਿਆ ਗਿਆ। ਅਜਿਹੇ ਵਿੱਚ ਲੋਕਾਂ ਦਾ ਕਹਿਣਾ ਕਿ ਵੀਕਐਂਡ ਅਤੇ ਸੋਮਵਾਰ ਨੂੰ ਵੋਟਾਂ ਦਾ ਦਿਨ ਰੱਖਣ ਵਿੱਚ ਕਿੰਨੇ ਹੀ ਵੋਟਰ ਛੁੱਟੀ ਮਨਾਉਣ ਬਾਹਰ ਨਿਕਲ ਜਾਂਦੇ ਆ, ਖਾਸ ਤੌਰ 'ਤੇ ਮੈਟਰੋ ਸਿਟੀ ਵਿੱਚ। ਇਸ ਦੇ ਪਹਿਲੇ 2 ਗੇੜਾਂ ਵਿੱਚ ਵੋਟਾਂ ਘੱਟ ਪਈਆਂ। ਚੋਣ ਕਮਿਸ਼ਨ ਜੇਕਰ ਵੋਟਿੰਗ ਦੇ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਰੱਖਦਾ ਤਾਂ ਸ਼ਾਇਦ ਵੋਟਰ ਟਰਨਆਊਟ ਵੱਧਦਾ। ਲੇਕਿਨ ਦੇਸ਼ਮੁਖ ਐਕਸਪਰਟ ਦਾ ਕਹਿਣਾ ਕਿ ਇਸ ਦੇ ਪਿੱਛੇ ਕੁਝ ਫਰਕ ਪੈ ਸਕਦਾ, ਪੂਰਾ ਨਹੀਂ। ਹੁਣ ਤੱਕ 2 ਗੇੜਾਂ ਲਈ ਹੋਈਆਂ ਚੋਣਾਂ ਵਿੱਚ ਕਿਤੇ ਵੀ ਐਸੀਆਂ ਖਬਰਾਂ ਨਹੀਂ ਜਿਸ ਵਿੱਚ ਕਿਸੇ ਹਿਲ ਸਟੇਸ਼ਨ ਜਾਂ ਹੋਰ ਜਗ੍ਹਾ 'ਤੇ ਬੁਕਿੰਗ ਫੁੱਲ ਹੋ ਗਈ ਹੋਵੇ। ਘੱਟ ਵੋਟਿੰਗ ਹੋਣ ਦੇ ਪਿੱਛੇ ਕੀ ਵੋਟਰਾਂ ਵਿੱਚ ਵਾਧੀ ਉਦਾਸੀਨਤਾ ਨਹੀਂ, ਇਹ ਵੀ ਕਾਰਨ ਲੱਭਿਆ ਜਾ ਰਿਹਾ। ਇਸ ਵਿੱਚ ਕੁਝ ਵੋਟਰ ਵੋਟ ਦੇਣਾ ਹੀ ਨਹੀਂ ਚਾਹ ਰਹੇ ਅਤੇ ਕੁਝ ਐਸੇ ਵੋਟਰ ਹੈ ਜਿਨ੍ਹਾਂ ਨੂੰ ਪਾਰਟੀ ਜਾਂ ਉਮੀਦਵਾਰ ਦੀ ਜਿੱਤ ਹਾਰ ਪੱਕੀ ਲੱਗ ਰਹੀ ਹੈ, ਅਜਿਹੇ ਵਿੱਚ ਉਹ ਵੋਟ ਦੇਣ ਹੀ ਨਹੀਂ ਨਿਕਲੇ। ਇਸ ਮਾਮਲੇ ਵਿੱਚ ਮਾਹਰਾਂ ਦਾ ਕਹਿਣਾ ਕਿ ਘੱਟ ਵੋਟਿੰਗ ਪਿੱਛੇ ਇੱਕ ਕਾਰਨ ਇਹ ਲੱਗਦਾ ਦਿਖਾਈ ਦੇ ਰਿਹਾ, ਹਾਲਾਂਕਿ ਹਾਲੇ ਇਸ ਦਾ ਵਿਸ਼ਲੇਸ਼ਣ ਹੋਣਾ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕਰਦਿਆਂ, ਪਹਿਲਾਂ ਵੀ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਇਸ ਮਾਮਲੇ ਵਿੱਚ ਸਪੱਸ਼ਟ ਕਹਿ ਚੁੱਕੇ ਹੈ ਕਿ EVM ਨਾਲ ਵੋਟ ਦੇਣ ਦੀ ਪ੍ਰਕਿਰਿਆ ਇੱਕਦਮ ਸੁਰੱਖਿਅਤ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਗੜਬੜੀ ਨਹੀਂ। ਹਾਲ ਵਿੱਚ ਸੁਪਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ EVM ਅਤੇ VVPAT ਦੇ ਮਿਲਾਨ ਦੀ ਅਰਜ਼ੀ ਰੱਦ ਕਰਦਿਆਂ ਹੋਇਆਂ ਕਿਹਾ ਸੀ ਕਿ ਪਟੀਸ਼ਨਕਰਤਾ ਵੱਲੋਂ ਐਸਾ ਕੋਈ ਸਬੂਤ ਨਹੀਂ ਦਿੱਤਾ ਗਿਆ ਕਿ ਕਿਤੇ EVM ਵਿੱਚ ਸੈਟਿੰਗ ਦਾ ਡਰ ਤਾਂ ਨਹੀਂ। ਸੋ ਘੱਟ ਵੋਟਿੰਗ ਪਿੱਛੇ ਤੇਜ਼ ਗਰਮੀ, ਵੋਟਰਾਂ ਦੀ ਉਦਾਸੀਨਤਾ ਜਾਂ ਕੁਝ ਹੋਰ ਹੈ। ਇਲੈਕਸ਼ਨ ਕਮਿਸ਼ਨ ਦੀ ਇਸੇ ਨਾਲ ਟੈਨਸ਼ਨ ਵੱਧ ਚੁੱਕੀ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਲੋਕ ਸਭਾ ਚੋਣਾਂ ਦੇ ਤੀਜੇ ਗੇੜਵੇ ਚੋਣ ਲੜ ਰਹੇ 1352 ਉਮੀਦਵਾਰਾਂ ਵਿੱਚੋਂ ਕੇਵਲ 9% ਔਰਤਾਂ ਨੇ 18% ਨੇ ਆਪਣੇ ਖਿਲਾਫ਼ ਅਪਰਾਧਿਕ ਮਾਮਲੇ ਹੋਣ ਦੀ ਗੱਲ ਦੱਸੀ ਹੈ। ADR ਵੱਲੋਂ ਦੋ ਨੈਸ਼ਨਲ ਇਲੈਕਸ਼ਨ ਵਾਚ ਵੱਲੋਂ ਤੀਜੇ ਗੇੜਵੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਵਿਸ਼ਲੇਸ਼ਣ ਅਨੁਸਾਰ 7 ਉਮੀਦਵਾਰਾਂ ਨੇ ਦੋਸ਼ ਸਿੱਧ ਕਰਨ ਦਾ ਵੀ ਐਲਾਨ ਕੀਤਾ। ਤੀਜੇ ਗੇੜ ਦੀਆਂ ਚੋਣਾਂ 7 ਮਈ ਨੂੰ ਹੋਣਗੀਆਂ। ਅਪਰਾਧਿਕ ਰਿਕਾਰਡ ਵਾਲੇ 244 ਉਮੀਦਵਾਰਾਂ ਵਿੱਚੋਂ 5 'ਤੇ ਕਤਲ ਨਾਲ ਜੁੜੇ ਦੋਸ਼ ਹੈ, ਜਦਕਿ 24 'ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ 38 ਉਮੀਦਵਾਰਾਂ 'ਤੇ ਔਰਤਾਂ ਦੇ ਖਿਲਾਫ਼ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਨਾਲ ਸੰਬੰਧਿਤ ਮਾਮਲੇ ਹੈ। 1352 ਉਮੀਦਵਾਰਾਂ ਦੇ ਐਫੀਡੇਵਿਟ ਦੇ ਵਿਸ਼ਲੇਸ਼ਣ ਨੇ ਰਾਜਨੀਤਿਕ ਉਮੀਦਵਾਰਾਂ ਵਿਚਕਾਰ ਅਪਰਾਧਿਕ ਅਤੇ ਜਾਇਦਾਦ ਇਕੱਠੀ ਕਰਨ 'ਤੇ ਰੋਸ਼ਨੀ ਪਾਈ ਹੈ। ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਿੱਚ ਅਪਰਾਧਿਕ ਮਾਮਲਿਆਂ ਦੀ ਗਿਣਤੀ ਵੱਖ ਵੱਖ ਹੈ। ਰਿਪੋਰਟ ਵਿੱਚ ਉਮੀਦਵਾਰਾਂ ਦੀ ਆਰਥਿਕ ਅਸਮਾਨਤਾ ਵੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ 29% ਜਾਂ ਤਾਂ 392 ਉਮੀਦਵਾਰ ਕਰੋੜਪਤੀ ਨੇ, ਉਹਨਾਂ ਦੇ ਕੋਲ ਔਸਤਨ 5.5 ਕਰੋੜ ਰੁਪਏ ਨੇ। ਐਲਾਨੀ ਜਾਇਦਾਦ ਦੇ ਮਾਮਲੇ ਵਿੱਚ ਸਿਖਰਲੇ 3 ਉਮੀਦਵਾਰਾਂ ਦੇ ਕੋਲ ਸੈਂਕੜੇ ਕਰੋੜਾਂ ਦੀ ਜਾਇਦਾਦ ਹੈ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਐਲਾਨੀ ਜਾਇਦਾਦ 1361 ਕਰੋੜ ਰੁਪਏ ਤੋਂ ਜ਼ਿਆਦਾ। ਰਿਪੋਰਟ ਦੱਸਦੀ ਹੈ ਕਿ 47% ਯਾਨੀ 639 ਉਮੀਦਵਾਰਾਂ ਨੇ 5ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। 44% ਨੇ 591 ਗ੍ਰੈਜੂਏਟ ਜਾਂ ਉੱਚ ਵਿੱਦਿਅਕ ਰੱਖਦੇ ਆ। ਉਮਰ ਦੇ ਹਿਸਾਬ ਨਾਲ 30% ਜਾਂ 411 ਉਮੀਦਵਾਰ 25 ਤੋਂ 40 ਸਾਲ ਦੀ ਉਮਰ ਦੇ ਦਾਇਰੇ ਵਿੱਚ ਹੈ। 53% ਯਾਨੀ 712 ਉਮੀਦਵਾਰ 41 ਤੋਂ 60 ਸਾਲ ਦੇ ਵਿਚਕਾਰ ਨੇ। ਤੀਜੇ ਫੇਜ਼ ਵਿੱਚ 352 ਉਮੀਦਵਾਰ ਚੋਣ ਲੜ ਰਹੇ ਹੈ। 9% ਔਰਤਾਂ ਚੋਣ ਮੈਦਾਨ ਵਿੱਚ ਕਿਸਮਤ ਅਜਮਾ ਰਹੀਆਂ ਅਤੇ 29% ਉਮੀਦਵਾਰ ਕਰੋੜਪਤੀ ਨੇ ਅਤੇ 24 ਉਮੀਦਵਾਰਾਂ 'ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਨੇ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸੰਬੰਧੀ ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇਣ ਲਈ ਭਾਜਪਾ ਨੇ ਚੋਣ ਕਮਿਸ਼ਨ ਤੋਂ 1 ਹਫ਼ਤੇ ਦਾ ਹੋਰ ਸਮਾਂ ਅਤੇ ਕਾਂਗਰਸ ਨੇ 2 ਹਫ਼ਤਿਆਂ ਦਾ ਸਮਾਂ ਮੰਗਿਆ। ਇਹ ਨੋਟਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ ਅਤੇ ਮਲਕਰਜਨ ਖੜਗੇ ਖਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਭਾਜਪਾ ਪ੍ਰਧਾਨ JP ਨੱਡਾ ਅਤੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੂੰ ਜਾਰੀ ਕੀਤੇ ਗਏ। ਦੋਵਾਂ ਪਾਰਟੀਆਂ ਨੇ ਜਾਰੀ ਨੋਟਿਸਾਂ ਦਾ ਜਵਾਬ ਕੱਲ੍ਹ 11 ਵਜੇ ਤੱਕ ਦੇਣ ਲਈ ਆਖਿਆ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ। ਉਹਨਾਂ ਆਖਿਆ ਕਿ ਨਹਿਰੀ ਪਾਣੀ ਦੀ ਵਰਤੋਂ ਵਧਾ ਕੇ ਸਬਸਿਡੀ ਦੀ ਬਚੀ ਰਕਮ ਰਾਹੀਂ ਔਰਤਾਂ ਨੂੰ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ। ਕਾਂਗਰਸ ਨੇ ਬਲਕੌਰ ਸਿੰਘ ਨੂੰ ਮਨਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਕਾਂਗਰਸ ਆਜ਼ਾਦ ਚੋਣ ਲੜਨ ਦੇ ਐਲਾਨ ਕਰਕੇ ਘਬਰਾ ਗਈ ਸੀ। ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਨੂੰ ਲੈ ਕੇ ਪਿੰਡ ਮੂਸੇ ਪਹੁੰਚੇ। ਉੱਧਰ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਵੱਲੋਂ ਵਲਟੋਆ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਮਗਰੋਂ ਉਹ ਚੋਣ ਪ੍ਰਚਾਰ ਸ਼ੁਰੂ ਕਰਨਗੇ। ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕਦੇ ਕਿਸਾਨਾਂ ਅਤੇ ਪੰਜਾਬੀਅਤ ਖਿਲਾਫ਼ ਕੋਈ ਸ਼ਬਦ ਨਹੀਂ ਬੋਲਿਆ। ਉਹਨਾਂ ਕਿਸਾਨਾਂ ਨੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਸਵਾਲ ਕੀਤੇ ਅਤੇ ਭਾਜਪਾ ਆਗੂ ਨੇ ਕਿਸਾਨਾਂ ਨੂੰ ਮਾੜੀ ਸ਼ਬਦਾਵਲੀ ਵਰਤਣ ਤੋਂ ਗੁਰੇਜ਼ ਕਰਨ ਲਈ ਆਖਿਆ। ਸੁਖਬੀਰ ਬਾਦਲ ਨੇ ਆਖਿਆ ਕਿ ਪੰਜਾਬ ਦੇ ਹਿੱਤਾਂ ਕਰਕੇ ਭਾਜਪਾ ਨਾਲ ਗੱਠਜੋੜ ਨਹੀਂ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਅਕਾਲੀ ਦਲ ਨੂੰ ਬਦਨਾਮ ਅਤੇ ਕਮਜ਼ੋਰ ਕਰਨ ਦੀਆਂ ਵਿਉਂਤਾਂ ਬਣਾਈਆਂ ਗਈਆਂ ਨੇ। ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਨੂੰ ਆਊਟਸਾਈਡਰ ਦੱਸਦਿਆਂ ਆਖਿਆ ਕਿ ਕਾਂਗਰਸ ਨੇ ਆਊਟਸਾਈਡਰ ਨੂੰ ਮੈਦਾਨ ਵਿੱਚ ਉਤਾਰ ਕੇ ਹਾਰ ਕਬੂਲੀ ਹੈ। ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਮਗਰੋਂ ਇਹ ਟਿੱਪਣੀ ਕੀਤੀ। ਉੱਧਰ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸਿਆਸੀ ਸਰਗਰਮੀਆਂ ਤੋਂ ਦੂਰ ਨੇ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।